ਗੁਰੂ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਸਜੀ ਹੋਈ। ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਤਿ ਆਓ ਪਿਆਰ ਸਤਿਕਾਰ ਸਾਹਿਬ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਹਾਦਰ ਸ਼ਾਹ ਨੇ ਬੇਨਤੀਆਂ ਕਰਕੇ ਪਿਛਲੀਆਂ ਗਲਤੀਆਂ ਲਈ ਮਾਫ਼ੀ ਮੰਗੀ ਹੈ। ਸਤਿਗੁਰੂ ਮੌਲ ਦੇ ਮਾਲਕ ਹਨ, ਬਖਸ਼ਿਸ਼ ਕਰ ਦਿੱਤੀ ਕਿ ਹੁਣ ਸਾਡੇ ਕਾਰਜ ਪੂਰੇ ਹੋ ਗਏ ਨੇ। ਪੰਜਾਂ ਸਿੰਘਾਂ ਨੇ ਆ ਕੇ ਵੀ ਦੱਸ ਦਿੱਤਾ ਕਿ ਬੰਦਾ ਬਹੁਤ ਹੰਕਾਰੀ ਹੋ ਗਿਆ, ਆਪਣੇ ਆਪ ਨੂੰ ਗੁਰੂ ਕਹਾਉਂਦਾ, ਵੱਖਰੀ ਫਤਿਹ ਬਣਾਈ, ਵੱਖਰੇ ਕਾਰਜ, ਇਸ ਕਰਕੇ ਖਾਲਸਾ ਬੰਦੇ ਨਾਲੋਂ ਵੱਖਰਾ ਹੋ ਗਿਆ ਹੈ। ਇਸ ਤਰ੍ਹਾਂ ਬੰਦੇ ਦੇ ਪਤਨ ਦੇ ਕਾਰਨ ਹੋ ਗਏ ਨੇ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਸ ਇੱਕ ਪਠਾਨ ਨੇ ਵੀ ਬੇਨਤੀ ਕੀਤੀ, ਇੱਕ ਸਿੱਖ ਨੇ ਵੀ ਆ ਕੇ ਨਗੀਨਾ ਭੇਟ ਕੀਤਾ। ਸੋ ਜਿੱਥੇ ਗੋਦਾਵਰੀ ਵਿੱਚ ਖਜ਼ਾਨਾ ਵੀ ਦਿਖਾ ਦਿੱਤਾ ਆਪਣਾ, ਔਰ ਪਠਾਨ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਘੋੜੇ ਖਰੀਦੇ ਸਨ, ਪੈਸੇ ਨਹੀਂ ਸਨ ਮਿਲੇ, ਆ ਲਿਖਤੀ ਹੈ ਮੇਰੇ ਪਾਸ। ਸਤਿਗੁਰੂ ਜੀ ਕਹਿਣ ਲੱਗੇ ਕੋਈ ਗੱਲ ਨਹੀਂ, ਆਉਣ ਵਾਲੇ ਸਮੇਂ ਵਿੱਚ ਅੱਜ ਤੋਂ 30 ਸਾਲ ਬਾਅਦ ਜਦੋਂ ਸਾਡਾ ਖਾਲਸਾ ਪੂਰੇ ਜੋੜਾਂ 'ਤੇ ਹੋਵੇਗਾ ਉਦੋਂ ਇਹ ਹੁਕਮਨਾਮਾ ਸਾਡਾ ਉਹਨਾਂ ਨੂੰ ਦਿਖਾਉਣਾ। ਇਸ ਤੋਂ ਵੀ ਦੁੱਗਣੀ ਚੌਗਣੀ ਮਾਇਆ ਪ੍ਰਾਪਤ ਹੋਵੇਗੀ ਅਤੇ ਤੇਰੀ ਕੋਲ ਸੰਤਾਨਾਂ ਅੱਗੇ ਤੱਕ ਰੱਜ ਕੇ ਰੋਟੀ ਖਾਣਗੀਆਂ। ਕਿਉਂ ਸਤਿਗੁਰੂ ਰਹਿ ਰਹੇ ਨੇ ਸ੍ਰੀ ਹਜ਼ੂਰ ਸਾਹਿਬ ਅਤੇ ਉਦਾਸੀ ਸਾਧੂ ਨਿਮਲੇ ਪੰਡਿਤ ਸੰਨਿਆਸੀ ਯੋਗੀ ਦਿਗੰਬਰ ਸਤਿਗੁਰੂ ਮਹਾਰਾਜ ਨੂੰ ਆਪਣਾ ਰਖਵਾਲਾ ਜਾਣ ਕੇ ਔਰ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਜਾਣਦਿਆਂ ਹੋਇਆਂ, ਅਸਲੀਅਤ ਨੂੰ ਪਹਿਚਾਣਦਿਆਂ ਹੋਇਆਂ ਦਰਸ਼ਨ ਕਰਨ ਆ ਰਹੇ ਨੇ, ਸਤਿਗੁਰੂ ਜੀ ਤੋਂ ਪ੍ਰਸ਼ਾਦ ਛਕਦੇ ਨੇ ਅਤੇ ਉੱਚੀ ਆਵਾਜ਼ ਵਿੱਚ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨੂੰ ਕਿਉਂ ਪਏ ਇਸ ਬਿਦ ਸਤਗੁਰ ਦਿਵਸ ਬਿਤਾਏ, ਚਲਨ ਬੇਕੁੰਟ ਸਮਾਂ ਨਿਆਰਾਏ। ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਨੇ ਸ੍ਰੀ ਹਜ਼ੂਰ ਸਾਹਿਬ ਦਿਨ ਬਤੀਤ ਕੀਤੇ ਨੇ। ਹੁਣ ਚੱਲਣ ਦਾ ਜੋ ਸਮਾਂ ਹੈ ਉਹ ਬਿਲਕੁਲ ਨੇੜੇ ਆ ਗਿਆ।
ਆਵਤ ਸਾਧ ਜਮਾਤ ਉਦਾਸੀ, ਦਰਸ਼ਨ ਕਰ ਬੰਦੇ ਰਹਿ ਪਾਸੇ।
ਸਾਧੂ ਜਿਹੜੇ ਨੇ ਉਦਾਸੀ ਜਮਾਤ ਦੇ ਨਾਲ ਸੰਬੰਧ ਰੱਖਦੇ ਨੇ, ਉਹਨਾਂ ਨੇ ਆ ਕੇ ਮੱਥਾ ਟੇਕਿਆ, ਸਤਿਗੁਰੂ ਮਹਾਰਾਜ ਦੇ ਪਾਸ ਹੱਥ ਜੋੜੇ
ਨੇ ਤਿਆਵਲ ਰਸਤ ਹਮੇਸ਼
ਤਿੰਨ ਮੇਲ ਦਾ ਤੜਾਹ ਪ੍ਰਸ਼ਾਦ ਰਸ ਦਾ ਆਦਤ ਲੈਂਦੇ ਹਨ।
ਸਿਮਰੈ ਸਤਿਗੁਰ ਤੋਂ ਉਪਦੇਸ਼,
ਸਤਿਗੁਰੂ ਜੀ ਦਾ ਉਪਦੇਸ਼ ਸਿਮਰਦੇ ਨੇ, ਕਿਉਂਕਿ ਸਤਿਗੁਰੂ ਇੱਕ ਤੇ ਇਹ ਹੁੰਦਾ ਕਿ ਮਰਿਆਦਾ ਪੁਰਸ਼ੋਤਮ ਦਾ ਹੋਣਾ, ਦੂਸਰਾ ਕਿਸੇ ਨਾਲ ਵੈਰ ਨਹੀਂ, ਹਰ ਇੱਕ ਦਾ ਸਤਿਕਾਰ ਕਰਦੇ ਹਨ।
ਦੇ ਗੋਤ ਵਰਤੈ ਜਿਸ ਵਾਰੀ, ਤਾਏ ਸਮੇਂ ਰੋਰਾ ਪਰ ਭਾਰੇ।
ਦੇ ਵਰਤਦੀ ਹੈ ਉਸ ਸਮੇਂ ਦੇ ਵਿੱਚ ਬੜਾ ਰੌਲਾ ਪੈਂਦਾ ਹੈ।
ਇੱਕ ਦਿਨ ਸ਼ਾਹ ਬਹਾਦਰ ਸੁਣਿਓ, ਆਪਣੇ ਉਮਰਾਵਨ ਮੈਂ ਮੰਨਿਓ।
ਇੱਕ ਦਿਨ ਬਹਾਦਰ ਸ਼ਾਹ ਨੇ ਸੁਣਿਆ ਰੌਲਾ, ਉਹਦੇ ਨਾਲ ਦੇ ਜਿਹੜੇ ਅਮਰਾਓ ਵਜ਼ੀਰ ਆਦਿਕ ਸਨ ਉਹਨਾਂ ਨੂੰ ਕਹਿੰਦਾ,
ਯੈ ਸੁਨੀਅਤ ਕੈਸੇ ਬੜ ਰੋਰਾ, ਲਖੀਅਤ ਗੁਰੂ ਸਿਵਰ ਕੀ ਠੋਰਾ।
ਉਹ ਕੜਾਹ ਪ੍ਰਸ਼ਾਦ ਵਰਤ ਰਿਹਾ ਸੀ, ਰੌਲਾ ਪੈ ਰਿਹਾ ਸੀ, ਕਹਿੰਦੇ ਇਹ ਰੌਲਾ ਕਾਹਦਾ ਗੁਰੂ ਸਾਹਿਬ ਦੇ ਸ਼ਿਵਰ ਵੱਲ।
ਸੁਧਹਿਤ ਮਨ ਸ਼ਿਵਰ ਪਠਾਇਓ, ਸੁਨ ਕਾਰਨ ਕੋ ਹਟ ਕਰ ਆਇਓ।
ਖਬਰ ਵਾਸਤੇ ਬੰਦਾ ਭੇਜਿਆ, ਉਹ ਖਬਰ ਲੈ ਕੇ ਛੇਤੀ ਹੀ ਬਹਾਦਰ ਸ਼ਾਹ ਦੇ ਕੋਲ ਆਇਆ।
ਹੱਥ ਜੋੜ ਕਰ ਅਰਜ਼ ਗੁਜ਼ਾਰੇ, ਬਰਤੈ ਤੇਗ ਗੁਰੂ ਕੀ ਭਾਰੇ।
ਹੱਥ ਜੋੜ ਕੇ ਉਹਨੇ ਬੇਨਤੀ ਕੀਤੀ ਬਾਦਸ਼ਾਹ ਨੂੰ, ਬਾਦਸ਼ਾਹ ਸਲਾਮਤ, ਇਹ ਤਾਂ ਗੁਰੂ ਕੀ ਦੇਗ ਵਰਤ ਰਹੀ ਹੈ, ਇਸ ਕਰਕੇ ਰੌਲਾ ਪੈ ਰਿਹਾ ਹੈ।
ਲੇਤ ਸੁਦੇਤ ਖਾਲਸਾ ਬ੍ਰਿੰਦ,
ਕਈ ਦੇ ਰਹੇ ਨੇ, ਵਰਤਾ ਰਹੇ ਨੇ, ਕਈ ਛਕਣ ਵਾਲੇ ਛਕ ਰਹੇ ਨੇ ਲੈ ਕੇ।
ਉਲਤ ਆਪਸ ਬਿਖੈ ਬਿਲੰਦ, ਉਹ
ਆਪਸ ਦੇ ਵਿਚ ਬੋਲਦੇ ਹਨ ਇਕ ਦੂਜੇ ਨੂੰ, ਮੈਨੂੰ ਨਹੀਂ ਮੈਨੂੰ ਨਹੀਂ ਕਰਦੇ ਨੇ।
ਉਹ ਜਾਚਿਤ ਠਹਿਰਾਵਤ ਕੋਈ,
ਕੋਈ ਮੰਗਦਾ ਹੈ ਕੋਈ ਰੋਕਦਾ, ਠਹਿਰ ਜਾ ਕੇ ਦਿੰਦਾ ਹਾਂ।
ਕੋ ਵਰਜਿਤ ਕੋ ਰਿਸ ਮੈਂ ਹੋਏ,
ਕੋਈ ਉਹਨਾਂ ਨੂੰ ਵਰਜਦਾ ਹੈ ਕੋਈ ਗੁੱਸੇ ਚ ਹੁੰਦਾ ਹੈ।
ਸੁਣ ਬਿਰਤਾਂਤ ਕੋ ਸ਼ਾਹ ਵਿਚਾਰਾ,
ਸੁਣ ਕੇ ਬਿਰਤਾਂਤ ਨੂੰ ਸ਼ਾਹ ਨੇ ਵਿਚਾਰਿਆ ਇਸ ਤਰ੍ਹਾਂ।
ਛੋਡਾ ਸਹਿਤ ਰਹਿ ਪੰਥ ਉਦਾਰਾ,
ਉਹਨੇ ਸੋਚਿਆ ਖਾਨੀ ਇਹ ਭੁੱਖੇ ਰਹਿੰਦੇ ਨੇ, ਖਾਨੀ ਤਾਂ ਰੌਲਾ ਪਾਉਂਦੇ ਨੇ, ਆਉਣ ਬਾਜਾ ਲਾਇਆ।
ਅਲਪ ਆਮਦਨ ਹੈ ਇਸ ਦੇਸ਼, ਅਚਨਹਾਰ ਨਰ ਮਿਲੇ ਵਿਸ਼ੇਸ਼।
ਇਸ ਦੇਸ਼ ਦੇ ਵਿਚ ਮਹਾਰਾਸ਼ਟਰ ਵੱਲ ਵੀ ਇਧਰ ਦੱਖਣ ਦਿਸ਼ਾ ਵਿਚ ਪੈਸਾ ਥੋੜਾ ਹੈ ਅਤੇ ਸੰਗਤ ਜਿਹੜੀ ਆ ਉਹ ਜ਼ਿਆਦਾ ਗਿਣਤੀ ਚ ਆ ਗਈ ਹੈ।
ਗਰਵ ਰੋਜ਼ ਕੋ ਕੁਛ ਕਰ ਦੀਨੋ, ਲੰਗਰ ਹੇਤ ਸੁਨਾਮਨ ਕੀਨੋ।
ਕੁਛ ਦਰਬ ਵਾਸਤੇ ਭਾਵ ਜਿਹੜਾ ਪੈਸਾ ਸੀ ਉਹ ਰੋਜ਼ੀਨਾ ਜਿਹੜਾ ਸੀ ਹੁੰਦਾ ਲੰਗਰ ਵਾਸਤੇ ਲਾ ਦਿੱਤਾ, ਔਰ ਇਸ ਤਰ੍ਹਾਂ ਸੁਣਾ ਦਿੱਤਾ ਕਿ ਇਹ ਪੈਸਾ ਰੋਜ਼ ਲੰਗਰ ਦੇ ਵਿਚ ਪੈਣਾ ਚਾਹੀਦਾ ਹੈ।
ਲੈ ਲੈ ਰਸਦ ਖਰੀਦ ਬਿਸਾਲਾ, ਬਣੇ ਤਿਹਾਵਲ ਕਰਿਓ ਕਿਰਪਾਲਾ।
ਲੈ ਲੈ ਕੇ ਬਹੁਤ ਸਾਰੀ ਜਿਹੜੀ ਰਸਦ ਸੀ ਫੀਡ ਕੇ ਬਹੁਤ ਸਾਰੀ, ਇਸ ਤਰ੍ਹਾਂ ਤਿੰਨ ਮੇਲ ਦਾ ਜਿਹੜਾ ਕੜਾਹ ਪ੍ਰਸ਼ਾਦ ਹੈ ਉਹ ਤਿਆਰ ਹੁੰਦਾ ਹੈ।
ਬਰਤਨ ਲਾਗ ਮਚਿਓ ਬਡ ਰੋਰਾ, ਸੁਨੀਅਤ ਦੂਰ ਦੂਰ ਕੀ ਠੋਰਾ।
ਹੁਣ ਜਦੋਂ ਫਿਰ ਸਤਿਗੁਰ ਦੀ ਹਜ਼ੂਰੀ ਚ ਕੜਾਹ ਪ੍ਰਸ਼ਾਦ ਤਿਆਰ ਹੁੰਦਾ ਹੈ ਵਰਤਦਾ ਹੈ ਤੇ ਉਦੋਂ ਫਿਰ ਰੌਲਾ ਪੈ ਜਾਂਦਾ ਹੈ।
ਦਿਨ ਦਿਨ ਆਏ ਨਿਤਾ ਪ੍ਰਤ ਦਰਬ ਖਨੇਰਾ, ਉਤ ਕੁੱਲਾ ਹਲ ਤਥਾ ਬਡੇਰਾ।
ਦੂਰ ਦੂਰ ਤੱਕ ਰੌਲਾ ਸੁਣਦਾ ਹੈ, ਨਿਤਾ ਪ੍ਰਤੀ ਬਹੁਤ ਸਾਰਾ ਪੈਸਾ ਤਾਂ ਆਉਂਦਾ ਹੈ, ਪਰ ਫਿਰ ਵੀ ਜਦੋਂ ਵੀ ਦੇਗ ਵਰਤਦੀ ਹੈ ਫਿਰ ਰੌਲਾ ਪੈ ਜਾਂਦਾ।
ਦਿਨ ਆਥਕ ਮੈਂ ਪੁਨ ਸੁਨ ਛਾਓ, ਗਿਆਨਿਓ ਖਰਚ ਬਡੋ ਗੁਰ ਪਾਓ।
ਅੱਠਾਂ ਕੁ ਦਿਨਾਂ ਬਾਅਦ ਫਿਰ ਬਾਦਸ਼ਾਹ ਨੇ ਰੌਲਾ ਪੈਂਦਾ ਸੁਣਿਆ, ਫਿਰ ਸੋਚਿਆ ਭਈ ਸ਼ਾਇਦ ਹੋਰ ਸੰਗਤ ਆ ਗਈ ਹੈ ਤਾਂ ਹੀ ਹੋਰ ਰੌਲਾ ਪੈ ਰਿਹਾ ਕਿ ਖਰਚ ਵੱਧ ਗਿਆ ਹੈ।
ਦਰਬ ਪ੍ਰਥਮ ਤੇ ਘਨੋ ਪਠਾਇਓ, ਲੰਗਰ ਕਰੋ ਜਿਤਕ ਮਨ ਪਾਇਓ।
ਹੋਰ ਬਹੁਤ ਸਾਰਾ ਪੈਸਾ ਭੇਜ ਦਿੱਤਾ, ਕਹਿੰਦਾ ਜਿੰਨਾ ਕੁ ਮਨ ਭਾਉਂਦਾ ਲੰਗਰ ਹੈ ਵੱਧ ਤੋਂ ਵੱਧ ਤਿਆਰ ਕਰਕੇ ਵਰਤਾਓ।
ਅਦਕ ਦਰਬ ਕੋ ਪਠੋਤ ਜਿਉਂ ਜਿਉਂ, ਰੋਰਾ ਵਧਤ ਦੇਗ ਮੈਂ ਤਿਉਂ ਤਿਉਂ।
ਜਿਉਂ ਜਿਉਂ ਪੈਸਾ ਜ਼ਿਆਦਾ ਭੇਜਦਾ ਹੈ ਫਿਰ ਫੌਜਾਂ ਅੱਗੇ ਹੋਰ ਚੀਜ਼ਾਂ ਬਣਾ ਲੈਂਦੀਆਂ ਨੇ, ਜਾਂ ਤਾਂ ਦਾਲ ਪ੍ਰਸ਼ਾਦੇ ਹੋਵੇ ਫਿਰ ਘੱਟ ਰੌਲਾ ਪੈਂਦਾ, ਹੁਣ ਨਾਲ ਇੱਕ ਸਬਜ਼ੀ ਹੈ, ਜਲੇਬੀਆਂ ਬਣਾਤੀਆਂ, ਕਦੇ ਕੜਾਹ ਪ੍ਰਸ਼ਾਦ, ਕਦੇ ਲੱਡੂ, ਪੈਸਾ ਜੋ ਜ਼ਿਆਦਾ ਆ ਗਿਆ ਉਹ ਫਿਰ ਲੱਡੂਆਂ ਦਾ ਰੌਲਾ ਜ਼ਿਆਦਾ ਵੱਧ ਜਾਂਦਾ ਹੈ।
ਦਇਆ ਸਿੰਘ ਪਹੁੰਚਿਓ ਕਿਸ ਕਾਰਨ, ਇਹ ਪ੍ਰਸੰਗ ਸਲਕੀਨ ਉਚਾਰਨ।
ਕਿਸੇ ਕਾਰਨ ਨੂੰ ਲੈ ਕੇ ਭਾਈ ਦਇਆ ਸਿੰਘ ਜੀ ਬਹਾਦਰ ਸ਼ਾਹ ਕੋਲ ਪਹੁੰਚੇ ਤੇ ਇਹ ਸਾਰਾ ਪ੍ਰਸੰਗ ਦਾ ਕਾਰਨ ਉੱਥੇ ਦੱਸਿਆ, ਕੀ ਕਾਰਨ ਹੈ ਇਹ ਇੰਨਾ ਰੌਲਾ ਕਿਉਂ ਪੈਂਦਾ ਲੰਗਰ ਵੇਲੇ।
ਸ਼ੁੱਧ ਤਰੈ ਤਿਲਕ ਦਰਬ ਪਠਾਵੋ, ਤਿਉਂ ਤਿਉਂ ਅਧ ਕਰੋੜ ਸੁਣ ਪਾਵੋ।
ਮੈਂ ਇਹ ਜਾਣਦਾ ਕਿ ਪਤਾ ਨੀ ਭੁੱਖੇ ਰਹਿੰਦੇ ਨੇ, ਪੈਸਾ ਘੱਟ ਹੈ, ਜਿਉਂ ਜਿਉਂ ਮੈਂ ਪੈਸਾ ਜ਼ਿਆਦਾ ਭੇਜਦਾ ਹਾਂ ਤਿਉਂ ਤਿਉਂ ਤੁਹਾਡੇ ਦੇਗ ਦੇ ਵਿਚ ਇਹ ਲੰਗਰ ਵਿਚ ਰੌਲਾ ਵੱਧਦਾ ਹੀ ਜਾਂਦਾ ਹੈ।
ਕੀ ਕਾਰਨ ਕਹਿ ਦਿਓ ਬਤਾਏ,
ਇਹ ਕੀ ਕਾਰਨ ਤੁਸੀਂ ਦੱਸ ਰਹੇ ਹੋ, ਇਹ ਮੈਨੂੰ ਤੁਸੀਂ ਦੱਸੋ ਕੀ ਕਾਰਨ ਹੈ, ਇਹ ਰੌਲਾ ਪੈਂਦਾ ਕਿਉਂ ਹੈ।
ਦਇਆ ਸਿੰਘ ਤਵ ਕਹਿਓ ਸੁਣਾਏ,
ਭਾਈ ਦਇਆ ਸਿੰਘ ਜੀ ਨੇ ਦਿਆ ਸੁਣਾ ਕੇ ਬਚਨ ਕਿਹਾ ਇਸ ਤਰ੍ਹਾਂ।
ਬੰਤ ਖਾਲਸੇ ਮੈਂ ਬਡ ਰੋਰਾ, ਕਰਿਓ ਬਚਨ ਸੋਢੀ ਸਿਰ ਮੋਰਾ।
ਬੰਤ ਖਾਲਸੇ ਵਿੱਚ ਤਾਂ ਐਂ ਚੱਲਦਾ ਕੰਮ, ਇਹ ਸ਼੍ਰੋਮਣੀ ਸਤਿਗੁਰੂ ਦਾ ਬਚਨ ਹੀ ਆ, ਬਸ ਫੌਜਾਂ ਦਾ ਆਪਣਾ ਮਾਰ ਵਕਾਰਾ ਕਰਦੀਆਂ ਰਹਿੰਦੀਆਂ ਨੇ।
ਕਿਉਂ ਮਿਟਤ ਨਹੀਂ ਅਰ ਸੋਏ, ਵਰਤੈ ਕਛੂ ਸ਼ੋਰ ਵਡੋਏ।
ਇਹ ਨਹੀਂ ਮਿਟਦਾ, ਜਦੋਂ ਵੀ ਕੁਝ ਵਰਤੇਗਾ ਏਕਤੇ ਦਾ ਰੌਲਾ ਰਹਿਣਾ ਹੀ ਰਹਿਣਾ ਹੈ, ਕਿਉਂਕਿ ਸੁਤੇ ਸਿੱਧੂ ਗੁਰਾਂ ਨੇ ਵਾਦ ਕੀਤਾ ਹੋਇਆ ਹੈ।
ਬਿਸਮੀ ਸੁਨਤ ਬਹਾਦਰ ਸ਼ਾਹ,
ਬਹਾਦਰ ਸ਼ਾਹ ਸੁਣ ਕੇ ਬੜਾ ਆਪਣੇ ਮਨ ਦੇ ਅੰਦਰ ਹੈਰਾਨ ਹੁੰਦਾ।
ਗਿਆਨੀ ਦਲ ਦੀਰਗ ਗੁਰ ਪਾਓ,
ਇਹ ਜਾਣਿਆ ਕਿ ਸਤਿਗੁਰੂ ਜੀ ਕੋਲੇ ਬਹੁਤ ਭਾਰੀ ਦਲ ਹੈ।
ਰੇਓ ਪਚਾਵਤ ਦਰਬ ਖਨੇਰਾ,
ਬਹੁਤ ਸਾਰਾ ਪੈਸਾ ਲੰਗਰ ਵਾਸਤੇ ਭੇਜਦਾ ਰਿਹਾ।
ਲੰਗਰ ਵਰਤਾ ਬੜੋ ਵਡੇਰਾ,
ਲੰਗਰ ਹੋਰ ਜ਼ਿਆਦਾ ਸੋਹਣਾ ਵਰਤਦਾ ਹੈ।
ਦੋਹੇਰਾ ਗਮਨ ਕਰਨ ਬੈਕੁੰਟ ਕੋ ਲਖੇ ਸਮਾਨੀ ਹਰਾਏ।
ਹੁਣ ਸਤਿਗੁਰਾਂ ਨੇ ਜਾਣ ਲਿਆ ਕਿ ਸਾਡਾ ਹੁਣ ਸਮਾਂ ਨੇੜੇ ਨੇੜੇ ਹੀ ਹੈ, ਸਮਾਂ ਹੁਣ ਆ ਗਿਆ ਹੈ ਕਿ ਜਦੋਂ ਅਸੀਂ ਸ੍ਰਿਸ਼ਟੀ ਉੱਤੇ ਆਪਣੇ ਸਾਰੇ ਕਾਰਜ ਸੰਪੂਰਨ ਕਰ ਲਏ ਹਨ।
ਸਾਹਿਬ ਦੇਵੀ ਨਿਕਰ ਹੈ ਇਹ ਗੁਰ ਸਹਿ ਨਾ ਸਕਾਏ।
ਹੁਣ ਸਤਿਗੁਰੂ ਜੀ ਇਹ ਨਹੀਂ ਸਹਿ ਸਕਦੇ ਕਿ ਮਾਤਾ ਸਾਹਿਬ ਕੌਰ ਜੀ ਇੱਥੇ ਰਹਿਣ, ਅਤੇ ਉਹਨਾਂ ਨੂੰ ਜੇ ਅਸੀਂ ਜਾਈਏ ਸੱਚਖੰਡ ਨੂੰ ਵਿਆਪਕ ਰੂਪ ਵਿੱਚ ਮਿਲ ਜਾਈਏ, ਨਿਰਗੁਣ ਚਲੇ ਜਾਈਏ, ਤਾਂ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਦੁੱਖ ਹੋਵੇ ਜਾਂ ਕੁਝ ਐਸਾ ਨਾ ਕਰ ਬੈਠਣ ਜਿਹੜੇ ਕਰਕੇ ਕੁਝ ਐਸੀਆਂ ਗੱਲਾਂ ਕਿ ਨਾਲ ਹੀ ਨਾ ਕਹਿਣ ਕਿ ਮੈਂ ਜਾਣਾ, ਜਾਂ ਕੁਝ ਚੀਖਾਂ ਵਿੱਚ ਵੀ ਛਾਲ ਮਾਰ ਸਕਦੇ ਹੈ, ਜਾਂ ਇੱਕ ਨਵ ਸਰੀਰ ਵੀ ਤਿਆਗ ਸਕਦੇ ਹੈ, ਜਿਹਦੇ ਕਰਕੇ ਕੁਝ ਅਣਹੋਣੀਆਂ ਗੱਲਾਂ ਹੋ ਨਾ ਜਾਣ ਕਿਤੇ।
ਜੋ ਪਏ ਰਾਮ ਕੋਇਰ ਭਾਈ ਕੈ ਕਥਾ, ਸੁਣ ਸ਼ਰੋਤਾ ਬੀਤੀ ਸ਼ੁਭ ਜਥਾ।
ਬਾਬਾ ਗੁਰਬਖਸ਼ ਸਿੰਘ ਜੀ ਰਾਮ ਕੁਆਰ ਇਹ ਕਥਾ ਕਹਿੰਦੇ ਨੇ, ਕਹਿੰਦੇ ਸਰੋਤਾ ਜਨੋਂ ਜਿਵੇਂ ਬੀਤੀ ਹੈ ਨਾ ਸਾਰੀ ਗੱਲਬਾਤ ਹੋਈ ਹੈ, ਉਹ ਤੁਸੀਂ ਸੁਣੋ ਅੱਗੇ।
ਅਬ ਚਲ ਨਗਰ ਜਾਤ ਮਗ ਮਾਈ, ਮੈਂ ਵੀ ਸੰਗਤ ਜੋ ਤਹਿ ਨਾਹੀ।
ਅਬ ਚਲ ਨਗਰ ਸ੍ਰੀ ਹਜ਼ੂਰ ਸਾਹਿਬ ਜਾਂਦੇ ਹਾਂ ਰਸਤੇ ਦੇ ਵਿੱਚ, ਮੈਂ ਵੀ ਆਪਣਾ ਸੰਗ ਉੱਥੇ ਨਹੀਂ ਛੱਡਿਆ।
ਮਮ ਮਾਤਾ ਪਿੱਛੇ ਤੇ ਧਾਈ, ਕੇਤਕ ਦੂਰ ਮਿਲੀ ਤੇ ਆਏ।
ਬਾਬਾ ਗੁਰਬਖਸ਼ ਸਿੰਘ ਰਾਮ ਕੁਆਰ ਜੀ ਕਹਿੰਦੇ, ਮੇਰੇ ਮਾਤਾ ਜੀ ਨੂੰ ਜਦੋਂ ਪਤਾ ਲੱਗਿਆ ਕਿ ਸਾਡਾ ਪੁੱਤਰ ਤਾਂ ਕੱਲਾ ਕੱਲਾ ਪੁੱਤਰ ਹੈ ਸ੍ਰੀ ਹਜ਼ੂਰ ਸਾਹਿਬ, ਭਾਵ ਦੱਖਣ ਦਿਸ਼ਾ ਸੀ ਉਦੋਂ ਤਾਂ ਦੱਖਣ ਵੱਲ ਨੂੰ ਸਤਿਗੁਰੂ ਜੀ ਨਾਲ ਹੀ ਚਲਿਆ ਗਿਆ ਹੈ, ਤਾਂ ਮਾਤਾ ਘਬਰਾ ਕੇ ਮਨ ਦੇ ਅੰਦਰ ਫਿਰ ਪਿੱਛੇ ਗਈ ਮੇਰੇ।
ਕਰ ਬੰਧਨ ਕੋ ਅਰਜ਼ ਗੁਜ਼ਾਰੇ,
ਮਾਤਾ ਜੀ ਨੇ ਜਾ ਕੇ ਬਾਬਾ ਗੁਰਬਖਸ਼ ਸਿੰਘ ਰਾਮ ਕੁਆਰ ਜੀ ਦੇ ਮਾਤਾ ਜੀ, ਉਹਨਾਂ ਨੇ ਜਾ ਕੇ ਦਸਵੇਂ ਪਾਤਸ਼ਾਹ ਨੂੰ ਮੱਥਾ ਟੇਕ ਕੇ ਬੇਨਤੀ ਕੀਤੀ ਹੈ।
ਇੱਕ ਪੁੱਤਰ ਹੈ ਮੋਹੇ ਅਗਾਰੇ,
ਮਹਾਰਾਜ ਜੀ ਮੇਰਾ ਗਰੀਬਣੀ ਦਾ ਤਾਂ ਇੱਕੋ ਇੱਕ ਸਹਾਰਾ ਹੈ, ਇੱਕੋ ਹੀ ਪੁੱਤਰ ਹੈ ਜੀ।
ਦੱਖਣ ਦੇਸ਼ ਦੂਰ ਹੈ ਜਾਣਾ,
ਜਿਹੜਾ ਦੱਖਣ ਦਾ ਇਲਾਕਾ ਹੈ ਦੇਸ਼ ਹੈ ਬਹੁਤ ਜ਼ਿਆਦਾ ਦੂਰ ਹੈ ਜੀ।
ਪਿਖਤ ਕਹਾ ਸੁਧ ਸੁਨੀਅਤ ਨਾ ਕਾਨਾ,
ਮਹਾਰਾਜ ਦੇਖਣਾ ਤਾਂ ਵੱਖਰਾ ਰਿਹਾ, ਅਸੀਂ ਤਾਂ ਕਦੇ ਕੰਨਾਂ ਦੇ ਵਿੱਚ ਵੀ ਉਸ ਇਲਾਕੇ ਦੀ ਕੋਈ ਸੁਧ ਖਬਰ ਨਹੀਂ ਸੁਣੀ ਹੈ।
ਜਾਨ ਦੀਨ ਮੁਝ ਕੋ ਦੁੱਖ ਪਰੈ, ਉਤਰ ਬਿਰਹਿ ਤੇ ਨੇ ਕਿਮ ਸਰੈ।
ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਬਹੁਤ ਦੁੱਖ ਹੋਵੇਗਾ ਕਿ ਮੈਂ ਗਰੀਬਣੀ ਮੇਰਾ ਪੁੱਤਰ ਜਿਹੜਾ ਹੈ ਪੁੱਤਰ ਨੂੰ ਜਾਣ ਦਿੱਤਿਆਂ ਮੈਨੂੰ ਦੁੱਖ ਸਹਿਣਾ ਪਵੇਗਾ, ਕਿਉਂਕਿ ਇੱਕੋ ਇੱਕ ਤਾਂ ਮੇਰਾ ਪੁੱਤਰ ਹੈ ਜੀ।
ਕਿਰਪਾ ਸਿੰਧ ਇਹ ਕਿਰਪਾ ਕਰੀਜੈ, ਮੇਰੋ ਪੁੱਤਰ ਸੰਗ ਮੁਝ ਦੀਜੈ।
ਕਹਿਣ ਲੱਗੇ ਮਾਤਾ ਜੀ ਕਿ ਮਹਾਰਾਜ ਮੇਰਾ ਜਿਹੜਾ ਉਹ ਪੁੱਤਰ ਹੈ ਭਾਈ ਰਾਮ ਕੁਆਰ ਜੀ ਕਹਿੰਦੇ ਸੰਜਨਾ ਨੂੰ ਛੋਟਾ ਨਾਮ, ਇਹ ਮੇਰਾ ਪੁੱਤਰ ਕਿਰਪਾ ਕਰਕੇ ਮੈਨੂੰ ਵਾਪਸ ਦੇ ਦਿਓ ਜੀ।
ਆਦਤ ਮਾਤਾ ਤੇ ਸੁਨੇ ਸੁੱਤ ਸਨੇ ਤੇ ਸੰਕਟ ਦੁਨੇ।
ਇੱਥੇ ਆਦਤ ਜਦੋਂ ਮਾਤਾ ਜੀ ਤੋਂ ਇਹ ਸੁਣੇ ਬੇਨਤੀ ਵਾਲੇ ਬਚਨ, ਨਿਮਰਤਾ ਵਾਲੇ ਬਚਨ, ਕਿ ਮਾਤਾ ਤਾਂ ਪੁੱਤਰ ਦੇ ਪਿਆਰ ਕਰਕੇ ਇਸ ਤਰ੍ਹਾਂ ਵਿਰਲਾਪ ਕਰਦੀ ਹੈ, ਤਰਲੇ ਮਿੰਨਤਾਂ ਕਰਦੀ ਹੈ ਕਿ ਮੈਨੂੰ ਤਾਂ ਬੜਾ ਭਾਰੀ ਸੰਕਟ ਵਿੱਚ ਪਾ ਜਾਓਗੇ ਤੁਸੀਂ।
ਮੁਝ ਸੋ ਕਹਿਓ ਜਾਓ ਤੁਮ ਪਾਏ, ਜਨਨੀ ਹੇਤ ਲੈਣ ਕੇ ਆਏ।
ਮਹਾਰਾਜ ਦਸਵੇਂ ਪਾਤਸ਼ਾਹ ਨੇ ਕਹਿੰਦੇ, ਬਾਬਾ ਗੁਰਬਖਸ਼ ਸਿੰਘ ਜੀ ਰਾਮ ਕੁਆਰ ਜੀ ਕਹਿੰਦੇ, ਫਿਰ ਮੈਨੂੰ ਮਹਾਰਾਜ ਕਹਿੰਦੇ ਭਾਈ ਬੁੱਢੇ ਕੇ ਇਉਂ ਵੀ ਕਹਿੰਦੇ ਸਨ, ਭਾਈ ਕੇ ਵੀ ਕਹਿੰਦੇ ਸਨ, ਵੀ ਹੁਣ ਮਾਤਾ ਜੀ ਇਕੱਲੇ ਰਹਿ ਜਾਣਗੇ ਮਗਰੋਂ, ਇਹਨਾਂ ਦੀ ਆਤਮਾ ਤੜਫੇਗੀ, ਇਹ ਵੀ ਚੰਗੀ ਗੱਲ ਨਹੀਂ। ਤੁਸੀਂ ਅੱਜ ਤੱਕ ਆਪ ਦਾ ਕੋਈ ਜਵਾਬ ਨਹੀਂ ਦਿੱਤਾ ਵੀ ਮੈਂ ਮੁੜ ਜਾਣਾ। ਹੁਣ ਜਾਂ ਮਾਤਾ ਜੀ ਬੇਨਤੀ ਕਰਦੇ ਨੇ ਜਾਓ, ਹੁਣ ਤੁਸੀਂ ਜਾ ਕੇ ਵਾਪਸ ਆਪਣੇ ਨਗਰ ਵਿਚ ਰਹੋ।
ਮਾਰਗ ਦੂਰ ਉਲੰਘਤ ਧਾਏ ਅਬ ਕੈਸੇ ਕਲ ਫਿਰ ਜਾਏ।
ਉਹਨਾਂ ਨੂੰ ਉਹੀ ਗੱਲ ਹੈ ਕਿ ਇੰਨਾ ਪੈਂਡਾ ਤੈਅ ਕਰ ਲਿਆ ਹੈ, ਹੁਣ ਵਾਪਸ ਇਕੱਲਿਆਂ ਜਾਣਾ ਵੀ ਕਿਵੇਂ ਹੋਵੇਗਾ, ਔਖਾ ਹੀ ਲੱਗਦਾ।
ਇੱਕ ਪੁੱਤਰਾ ਬਿਰਹ ਨਹੀਂ ਸਹਾਰਾ।
ਕਿਉਂਕਿ ਇਕੱਲੀ ਮਾਤਾ ਨੂੰ ਮੋੜਨਾ ਵੀ ਠੀਕ ਨਹੀਂ, ਇੱਕ ਪੁੱਤਰ ਨਾਲੇ ਬਹੁਤਾ ਬਜ਼ੁਰਗ ਸਹਾਰੇਗੀ।
ਨਾਏ ਤਾਂ ਹਮਰੇ ਸੰਗ ਸਿਧਾਰੇ,
ਨਹੀਂ ਤਾਂ ਸਾਡੇ ਫਿਰ ਨਾਲ ਹੀ ਜਾਵੇਗੀ ਮਾਤਾ।
ਸੁਣ ਮੈਂ ਗੁਰ ਕੋ ਖਰੋ ਅਗਾਰੇ, ਭਇਓ ਦੀਨ ਇਮ ਬਿਨੇ ਉਚਾਰੇ।
ਜਦੋਂ ਗੁਰਾਂ ਨੇ ਇਸ ਤਰ੍ਹਾਂ ਵਚਨ ਕੀਤਾ ਤਾਂ ਮੈਂ ਸਤਿਗੁਰੂ ਮਹਾਰਾਜ ਦੇ ਅੱਗੇ ਖੜਾ ਹੋ ਗਿਆ, ਬਹੁਤ ਦੀਨਤਾ ਨਾਲ ਨਿਮਰਤਾ ਨਾਲ ਮਹਾਰਾਜ ਦੇ ਚਰਨਾਂ ਚ ਇਸ ਬੇਨਤੀ ਕੀਤੀ ਹੈ।
ਨਿਰਬਾਹੋ ਰਹਿਣ ਹਮੇਸ਼ ਆਪਕੇ ਪਾਹੋ।
ਮਹਾਰਾਜ ਤੁਹਾਡੇ ਪਾਸ ਮੈਂ ਹਮੇਸ਼ਾ ਰਹਿਣਾ ਨੀ, ਸ਼ੁਰੂ ਤੋਂ ਲੈ ਕੇ ਮੇਰਾ ਨੇਮ ਹੈ, ਦਰਸ਼ਨ ਕੀਤੇ ਤੋਂ ਬਿਨਾਂ ਮੈਂ ਕੋਈ ਜਲ ਪਾਣੀ ਨਹੀਂ ਛਕਦਾ, ਕੋਈ ਪ੍ਰਸ਼ਾਦਾ ਨਹੀਂ ਛਕਦਾ, ਇਸ ਕਰਕੇ ਮੇਰਾ ਨਿਯਮ ਕਿਵੇਂ ਨਿਭੇਗਾ ਫਿਰ।
ਦਰਸ਼ਨ ਕਰੋ ਤਾਂ ਅਚੋ ਆਹਾਰਾ, ਬਿਨ ਹੇਰੇ ਰਹੋ ਨਿਰਹਾਰਾ।
ਕਿਉਂਕਿ ਆਪ ਜੀ ਨੂੰ ਪਤਾ, ਸ਼ੁਰੂ ਤੋਂ ਲੈ ਕੇ ਦਰਸ਼ਨ ਕਰਦਾ ਹਾਂ, ਭੋਜਨ ਛਕਦਾ ਹਾਂ, ਲੰਗਰ ਛਕਦਾ ਹਾਂ, ਤੇ ਜੇ ਆਪ ਜੀ ਦੇ ਦਰਸ਼ਨ ਜਿਸ ਦਿਨ ਨਹੀਂ ਹੁੰਦੇ ਉਸ ਦਿਨ ਫਿਰ ਮੈਂ ਪ੍ਰਸ਼ਾਦਾ ਨਹੀਂ ਛਕਦਾ।
ਤੁਮ ਬਿਛੜੇ ਜਬ ਅਨ ਹੋ ਕੇ ਬਿਦ ਇਹ ਸਰੀਰ ਨਿਰਭੈ ਹੋ।
ਸਾਡੇ ਨਾਲ ਹੁਣ ਜਦੋਂ ਵਿਛੋੜਾ ਪੈ ਗਿਆ, ਪ੍ਰਸ਼ਾਦਾ ਤਾਂ ਮੈਂ ਫਿਰ ਛਕਣਾ ਨਹੀਂ, ਤੇ ਫਿਰ ਇਹ ਸਰੀਰ ਨਾਲ ਕਿਵੇਂ ਬਣੇਗੀ ਕਿਵੇਂ ਨਿਭੇਗੀ ਇਹ ਵੀ ਦੇਖ ਲਓ।
ਪ੍ਰਥਮ ਕਰੋ ਤੋ ਅਸੀਂ ਉਪਚਾਰਾ, ਬਹੁ ਹਟਾਓ ਦੇਸ਼ ਮਜਾਰਾ।
ਪਹਿਲਾਂ ਤਾਂ ਇਹ ਇਲਾਜ ਕਰੋ ਮੇਰਾ ਦਰਸ਼ਨਾਂ ਵਾਲਾ, ਫਿਰ ਹੁਕਮ ਕਰੋ ਵਾਪਸ ਜਾਣ ਦਾ, ਫਿਰ ਤਾਂ ਮੈਂ ਜਾ ਸਕਦਾ। ਹਾਂਜੀ
ਸੁਣ ਸਤਿਗੁਰ ਮੇਰ ਦੇ ਵਿਚਾਰੇ, ਸਭਨ ਸੁਨਾਵਤ ਗਿਰਾ ਉਚਾਰੇ।
ਸੁਣ ਕੇ ਸਤਿਗੁਰ ਨੇ ਹਿਰਦੇ ਅੰਦਰ ਵਿਚਾਰ ਕੀਤੀ, ਸਾਰਿਆਂ ਨੂੰ ਸਾਰਿਆਂ ਦੇ ਸਾਹਮਣੇ ਸੁਣਾ ਕੇ ਭਾਈ ਗੁਰਬਖਸ਼ ਸਿੰਘ ਜੀ ਨੇ ਕਹਿਣ ਲੱਗੇ,
ਜਦੋਂ ਅਖੇਰ ਹੇਤ ਜਬ ਬਾਹਰ, ਹਮਰੋ ਦਰਸ਼ਨ ਭਿਖ ਤੈ ਜ਼ਾਹਰ।
ਕਹਿਣ ਲੱਗੇ ਉਹ ਵੀ ਕਰ ਦਿੰਦੇ ਹਾਂ ਠੀਕ, ਜਦੋਂ ਸਵੇਰੇ ਸਵੇਰੇ ਸ਼ਿਕਾਰ ਦੇ ਬਹਾਨੇ ਜੰਗਲ ਨੂੰ ਜਾਓਗੇ, ਉੱਥੇ
ਜਬ ਚਾਹੋ ਤਬ ਨਿਕਸ ਪਧਾਰੋ, ਕਾਨਨ ਮੈਂ ਹਮ ਦਰਸ ਨਿਆਰੋ।
ਮਹਾਰਾਜ ਸੱਚੇ ਪਾਤਸ਼ਾਹ ਨੇ ਵਚਨ ਕੀਤਾ, ਕਹਿੰਦੇ ਜਦੋਂ ਵੀ ਤੁਸੀਂ ਸ਼ਿਕਾਰ ਦੇ ਬਹਾਨੇ ਜਾਣਾ ਤੇ ਅਸੀਂ ਤਾਂ ਜੰਗਲ ਨੂੰ ਚੱਲੇ ਸ਼ਿਕਾਰ ਕਰਨ, ਜਦੋਂ ਚਾਹੋ। ਦੋ ਵਾਰ ਦਾ ਵਚਨ ਵੀ ਕੀਤਾ ਸੀ, ਕਹਿੰਦੇ ਸਵੇਰੇ ਸਵੇਰੇ ਜਦੋਂ ਜਾਓਗੇ ਨਾ ਜੰਗਲ ਦੇ ਵਿੱਚ ਜਾ ਕੇ ਜੋੜਾ ਉਤਾਰ ਕੇ ਹੱਥ ਜੋੜ ਕੇ ਜਾਂ ਖੜੇ ਹੋ ਜਾ ਕਰੋਗੇ ਜਾਂ ਯਾਦ ਕਰੋਗੇ, ਇੱਕ ਛਿਨ ਲਈ ਫਿਰ ਐਨ ਤੁਹਾਡੇ ਸਾਹਮਣੇ ਅਸੀਂ ਖੜਿਆ ਕਰਾਂਗੇ, ਆ ਕੇ ਦਰਸ਼ਨ ਕਰਕੇ ਆਪਣਾ ਪ੍ਰਸ਼ਾਦਾ ਛਕਣਾ, ਤੇ ਜੇ ਤੁਹਾਡਾ ਜੀ ਕਰੇ ਵੀ ਸ਼ਾਮ ਨੂੰ ਵੀ ਦਰਸ਼ਨ ਕਰਨੇ ਹੈ, ਖੁੱਲ੍ਹੇ ਤੁਹਾਨੂੰ ਦੋ ਟਾਈਮ ਦੀ, ਕਿਉਂਕਿ ਸਾਡਾ ਵਚਨ ਹੈ ਦੋ ਟਾਈਮ ਦਰਸ਼ਨ ਕਰਨੇ ਗੁਰੂ ਗ੍ਰੰਥ ਸਾਹਿਬ ਦੇ ਵੀ। ਫਿਰ ਮਹਾਰਾਜ ਜੀ ਕਹਿਣ ਲੱਗੇ, ਸ਼ਾਮ ਨੂੰ ਤੁਸੀਂ ਫੇਰ ਐਂ ਕਰ ਲੈਣਾ ਕਰਨ, ਤੇ ਇਸ ਤਰੀਕੇ ਦੇ ਨਾਲ ਸ਼ਾਮ ਨੂੰ ਵੀ ਕਈ ਵਾਰ ਬਾਬਾ ਜੀ ਦਰਸ਼ਨ ਕਰਨ ਵਾਸਤੇ ਜਾਂਦੇ ਸਨ।
ਕਹਿ ਕੀਨਸ ਪਿਆਰੀ ਸਾਹਿਬ ਦੇਵੀ ਸਾਥੇ ਉਚਾਰੇ,
ਕਹਿ ਕੇ ਮੇਰੀ ਤਿਆਰੀ ਕਰਵਾ ਦਿੱਤੀ ਔਰ ਮਾਤਾ ਸਾਹਿਬ ਕੌਰ ਜੀ ਨਾਲ ਇਸ ਤਰ੍ਹਾਂ ਵਚਨ ਕੀਤਾ ਹੈ।
ਤੁਮ ਵੀ ਹੱਥ ਦਿੱਲੀਪੁਰ ਜਾਓ, ਬਸੋ ਸਪਤਨੀ ਕੇ ਨਿਤ ਪਾਓ।
ਮਹਾਰਾਜ ਕਹਿਣ ਲੱਗੇ ਮਾਤਾ ਸਾਹਿਬ ਕੌਰ ਜੀ ਨੂੰ ਵੀ ਤੁਸੀਂ ਵੀ ਜਾਓ, ਤੁਸੀਂ ਜਾ ਕੇ ਉੱਥੇ ਮਾਤਾ ਸੁੰਦਰ ਕੌਰ ਜੀ ਜਿੱਥੇ ਰਹਿੰਦੇ ਨੇ ਗੁਰਦੁਆਰਾ ਸਾਹਿਬ ਜਿੱਥੇ ਮਾਤਾ ਸੁੰਦਰ ਕੌਰ ਜੀ ਦਾ ਉਸ ਸਥਾਨ ਤੇ, ਕਿਉਂਕਿ ਜਿੱਥੇ ਆਪ ਜੀ ਨੇ ਸਰੀਰ ਛੱਡਿਆ وہ استھان وکھرا ہے گردوارا بالا صاحب جتھے اٹھویں پاتشاہ مہاراج نے اپنا کوتک برتایا انتم سمے کا اتے مہاراج کا استھان ہے اتے نال ہی ماتا صاحب کور جی کا ہے بالکل نال ہی ماتا سندر کور جی کا استھان ہے سو کل ایک بندہ کہنا سی کہ کسی لکھاری نے وہ لکھے کہ ماتا جیت کور کا نام ہی ماتا سندر کور سی میں کہ پھر جہاں اتے انگیٹھا صاحب بنیا آنندپور صاحب ماتا جیت کور جی کا اتے دو انگیٹھے وکھرے بنے نے ماتا سندر کور تے ماتا صاحب کور دا وہ انگیٹھے ہی درسا دیندے نے ماتاواں تین سن یہ کی ایویں سکھ قوم بھنبڑ پوسے چ پانا بھائی ماتا سندر کور اہی ماتا جیت کور سی اہی ماتا سندر کور سی کہ میں نویں کھوج کیتی ہے یہ نویاں کھوجاں والے ہی اپنے پنتھ نوں نقصان کردے ہن
سب سنگت تم فیر کماوے ہم سم دوہن درشن پاوے
ہم ساری سنگت جڑی ہے وہ تہاڈی سیوا کرے گی اور سنگت ساڈے منگوں تھانوں آ کے نمسکار کرنگے فتح بلا کرنگے متھا ٹیکنگے سنگت تہاڈی پوری سیوا کرے گی اتھے
اتے عادت بہتی سمجھائے تجے نہ سنگ بسال ہٹائے
بڑا سمجھایا مہاراج سچے پاتشاہ جی نے پر نہیں سنگ چھڑ دے کہنے نہیں مہاراج میں آپ جی چھڈ کے نہیں جانا
درشن کر آر سو کھائے موئے سمان نیم نبھائے
مہاراج سچے پاتشاہ درشن کیتے تو بنا میں بھوجن نہیں سکتی اس کر کے میرا جا نیم ہے وہ نجم ہے بھائی گربخش سنگھ لکھتے ہیں کہ میرے نو ہی ماتا جی کا نجم سی بھائی درشن کر کے ہی پرشادا چڑھنا شری حضور صاحب ماتا صاحب کور کے استھان پہ پہلے یہ سنایا کرتے سن ہوں پتا نہیں سنا ہیں کہ نہیں رات کے سمے پہ جتےدار جی وہ کہنے ہوں سن کئی بار ماتا جی ایک ایک ہفتہ بھی بھکھے رہے ہیں جب دسویں پاتشاہ ایک ہفتہ نہیں گئے ہفتہ پرشادا ہی نہیں سی چکتے کہنے جدو مالک جی آؤ گے پھر اپنے ہاتھی تیار کر کے پھر پرشادا چکاؤ سی پھر جا پرشادا بچ جانا سی وہ ماتا جی چکتے سن نالے ماتا جی کا بچن بھی ہے کہ جہاں سکھ حضور صاحب آوے ماتا صاحب کور دے استھان تے پرشادا ضرور چکے آ کے کیونکہ ہوں تو کنک کی روٹی ملی سنگت نوں جاں ہور بھی کئی جدو اسی اتھے حضور صاحب 1974 چ گئے سی پہلی بار تاں اتھے ادھوں باجرے کی روٹی ہوں سی سبزی چھوٹا جا استھان ہوں سی ادھر پرانا استھان دے درشن کیتے سن یا رات میں شیر بھی آتا ہوں سی سپ بھی آتا شیر رات میں گردوارا صاحب کی پرکرما کرتا ہوں سی پھر وہ جتےدار جی کہہ دیں سی رات میں تھوڑا دھیان نال اترے تھلے کہ رات میں شیر آ جاتا کئی بار شیر تیجے دن آتا سی کئی بار ہفتے بعد اتے پرکرما کر کے پھر وہ واپس مڑ جا
ماتا سنگ میں ہٹ مرو آمن مدر دیش میں کرو
ماتا جی کے نال ہی میں بھی آ گیا مدر دیش ہم کو لے آئے پنجاب دے وچ میں واپس آیا
نیتے اکھیر ہت گمنوں باہر درشن گر درسوں تل ظاہر
میں روز شکار کھیڈن دے بہانے جاندا سی شکار تو کھیڈنا کی ہے بس جا کے جدو براگ دے کھڑے ہونا جوڑا اتار کے ہاتھ جوڑنے تاں ساکھیات ایک چھن واسطے پھر دودھ ورگا چٹا پرکاش ہو کے پھر کلگی تر مارا سامنے درشن دیا کرتے سن
اب چل نگر گئے گر رہے سما انت تن کو تب لہے
اب چل نگر سچکھن سری حضور صاحب جا کے سدگرو ہے ہوں جدو سدگرو نے جانے کہ ہوں سنسار جنہ کارج سی سمپورن کر کے ہوں ساڈا یہ سما آ گیا ہے
سنگ ستی اے صاحب دیوی چت میں چتوت بھی پرب اے
مہاراج نے من دے اندر جان لیا کہ ماتا جی کا پرن ہے کہ جے سدگرو جی نے شریر الوپ کیتا جب چیخا بڑے گی میں نال ہی چیخا چ ستی ہو جاواں گی میں رہاں گی نہیں اس کارن نو لے کے ماتا جی نے پھر تھی دلی واسطے پھیرتے ہیں کہ تسی دلی چلے جاؤ تے تو سما دیکھا نہیں جانا ہے
اپنے تے تب چیت بچھوڑے پٹن ہت دلی پر اورے
اپنے تو چھوڑنا چاہتے ہیں دلی بھیجن واسطے بار بار یہی ستگرو مہاراج کہنے کہ تسی دلی چلے جاؤ
اے او جاوا دیر نہ لاؤ بسو سپتنی ہے جس تاؤ
کہاں لگے دیر نہ لاؤ جتھے ماتا سندر کور دی رہندے نے سو اتھے جا کر کے بسنا کرو
سن صاحب دیوی کر جوڑے دین منا ہوئے چرن نیوڑے
کر کے ماتا صاحب کور جی نے دونوں ہاتھ جوڑے دین منا ہوں گا ٹھے من نال دونوں چرنا پہ متا ٹیکیا ہے
تم بن مور المب نہ کوئے دیکھ اچو جل بھوجن دوئے
تھوڑے تو بنا میرا کوئی آسرا نہیں تھوڑے درشن کر کے پانی پینی ہوں میں پرسادہ چھکنی ہے اس کر کے جب درشن ہوں نے تو نہیں تو میں بھکی پیاسی ہی رہ جاتی
بچھڑے تے درشن کم ہوئے
سو جن آپ جی تو بچھوڑا ہی ہو گیا پھر میں نے تو درشن کیوں ہوا کرنے لیا
کشٹ پرانن کو کھوئے
سو اس کر کے جڑا میں کشٹ سہارا گی ہولی ہولی ان شکے تو بنا شریر تیاگ دیا گی
کون گتی پر ہوئے ہمارے
مہاراج جی ساڈے کی حالت ہوئے گی
من لچار مر رہو بچارے
اس کر کے میں تو لچار ہو جاواں گی مر جاواں گی بچار بچار کے اس طرح ہی
کھڑگ آد کھت آیود ترے کھشتم گرو سجاون کرے
سو سری صاحب آپ کو لے کے چھ شستر چھویں بادشاہ کے جڑے سن سجاونا کیتے چھویں بادشاہ والے
شری گرو گوبند سنگھ نکت منگائے صاحب دیوی سونپ الائے
تن دھن گرو گوبند سنگھ مہاراج نے وہ شستر اپنے کول منگوائے اتے ماتا جی نے شستر سن سونپ کے ایوں بچن کیتا ہے
درشن کر